ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋਂ ਗੁਰਦੇਵ ਕਉ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੁਇ ਕਰ ਜੋਰ ਕਰੋਂ ਚਰਣਾ ਪਰ, ਜਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿਤਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜਿਆਗੀ, ਪਾਵ ਹੈ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ, ਕਰਣਾ ਨਿਧਾਨ, ਦੀਨਾ ਬੰਧੂ, ਪਤਤ ਪਾਵਨ, ਜਗਤ ਗੁਰੂ, ਨਿਰੰਜਨੀ ਜੋਤ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸੁਚੱਜੇ ਢੰਗ ਦੁਆਰਾ ਜੋ ਸਾਰੇ ਸਮਾਗਮ ਚੱਲ ਰਹੇ ਹਨ, ਗੁਰਪੁਰਬਾਂ ਦਾ ਮਨਾਉਣਾ, ਕਥਾ ਕੀਰਤਨ, ਦੀਵਾਨ, ਲੰਗਰ ਦੀ ਮਰਿਆਦਾ, ਅੰਮ੍ਰਿਤ ਸੰਚਾਰ, ਧਰਮ ਪ੍ਰਚਾਰ, ਸਾਰਿਆਂ ਹੀ ਪੱਖਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੀ ਰਹਿਤ ਮਰਿਆਦਾ, ਬਾਣੀ ਬਾਣਾ, ਨਾਮ ਬਾਣੀ, ਸਿਮਰਨ, ਸੇਵਾ, ਸਤਸੰਗ, ਪਰਉਪਕਾਰ, ਜਿੰਨੇ ਵੀ ਸ਼ੁਭ ਗੁਣ ਹਨ, ਇਹਨਾਂ ਦੇ ਵਾਧੇ ਵਾਸਤੇ ਪ੍ਰਬੰਧਕ ਦਿਨ ਰਾਤ ਯਤਨਸ਼ੀਲ ਰਹਿੰਦੇ ਹਨ। ਸੋ ਹੈਡ ਗ੍ਰੰਥੀ ਸਾਹਿਬ, ਉਹ ਵੀ ਬੜੇ ਸ਼ਰਧਾਵਾਨ ਗੁਰਮੁਖ ਪਿਆਰੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾ ਨਿਭਾ ਰਹੇ ਹੈ। ਬਾਕੀ ਗਿਆਨੀ ਜੀ, ਉਹਨਾਂ ਨੇ ਵੀ ਬੜੇ ਪਿਆਰ ਦੇ ਨਾਲ, ਭਾਈ ਸਾਹਿਬ, ਭਾਈ ਬਾਲਾ ਸਾਹਿਬ ਜੀ ਨੇ ਜੋ ਇਤਿਹਾਸ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਆਗਿਆ ਦੇ ਨਾਲ ਸੰਗਤਾਂ ਦੇ ਭਲੇ ਨੂੰ ਸ਼ਰਵਣ ਕਰਾਇਆ, ਆਪ ਗੁਰੂ ਮਹਾਰਾਜ ਸਰੋਤੇ ਬਣੇ, ਬਾਬਾ ਬੁੱਢਾ ਸਾਹਿਬ ਆਦਿਕ ਸ਼ਖਸ਼ੀਤਾਂ ਸਾਰੀਆਂ ਹੀ ਬੜੇ ਪਿਆਰ ਦੇ ਨਾਲ ਭਾਈ ਬਾਲਾ ਸਾਹਿਬ ਜੀ ਤੋਂ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਰਹੇ ਹਨ। ਇਹ ਗੁਰੂ ਮਹਾਰਾਜ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਪਰਉਪਕਾਰ ਹੈ ਕਿ ਜਿਹੜੀ ਸਾਨੂੰ ਇਹ ਪਵਿੱਤਰ ਦਾਤ ਮਿਲੀ ਹੈ। ਨਾਨਕ ਪ੍ਰਕਾਸ਼, ਇਹ ਭਾਈ ਬਾਲਾ ਸਾਹਿਬ ਜੀ ਦੀ ਜਨਮ ਸਾਖੀ ਨੂੰ ਉਹਨਾਂ ਨੇ ਕਾਵਿ ਰਚਨਾ ਦੇ ਵਿੱਚ ਅਤੇ ਪਿੰਗਲ ਦੇ ਸਾਰੇ ਤੱਤ ਮੁੱਖ ਰੱਖਦਿਆਂ ਨੌ ਜਿਹੜੇ ਕਾਵਿ ਰਚਨਾ ਦੇ ਰਸ ਹੈ, ਪੌਰ ਜੀ ਦੇ ਵਿੱਚ ਕਰਣਾ ਰਸ ਹੈ, ਵੀਰ ਰਸ ਹੈ, ਸ਼ਿੰਗਾਰ ਰਸ ਹੈ, ਬੀਬਤੋ ਰਸ ਹੈ, ਰੋਦਰ ਰਸ ਹੈ, ਹਾਸ ਰਸ ਹੈ, ਔਰ ਇਸੇ ਤਰ੍ਹਾਂ ਇਹ ਸਾਰੇ ਰਸ ਜਿਹੜੇ ਹੈ ਇਹ ਵਰਣਨ ਕੀਤੇ, ਕਿਉਂਕਿ ਆਪ ਬੜੇ ਧੁਰੰਦਰ ਵਿਦਵਾਨ ਹਨ। ਭਾਈ ਸਾਹਿਬ ਭਾਈ ਸੰਦੋਖ ਸਿੰਘ ਸਾਹਿਬ ਜੀ ਬੜੇ ਸ਼ਰਧਾਵਾਨ ਹਨ। ਉਹਨਾਂ ਦੀ ਇਹ ਰਚਨਾ ਪੜ੍ਹ ਕੇ ਬੜਾ ਅਲੌਕਿਕ ਆਨੰਦ ਪ੍ਰਾਪਤ ਹੁੰਦਾ ਹੈ। ਸੋ ਗੁਰੂ ਮਹਾਰਾਜ ਦੀ ਉਹਨਾਂ 'ਤੇ ਮਹਾਨ ਬਖਸ਼ਿਸ਼ ਹੋਈ ਹੈ, ਜਿਹੜੀ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ ਹੈ। ਉਸ ਤੋਂ ਅੱਗੇ ਜੋ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਬੰਦੇ ਬਹਾਦਰ ਤੱਕ ਇਤਿਹਾਸ ਹੈ, ਇਹ ਫਿਰ ਭਾਈ ਸਾਹਿਬ ਭਾਈ ਰਾਮ ਕੰਵਰ ਸਾਹਿਬ, ਬਾਬਾ ਗੁਰਬਖਸ਼ ਸਿੰਘ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਅੰਸ਼ ਵੰਸ਼ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹੈ, ਜਿਨ੍ਹਾਂ ਨੇ ਆਪ ਦਸਮ ਪਾਤਸ਼ਾਹ ਜੀ ਨੂੰ ਗੁਰਤਖਤੀ ਦਾ ਤਿਲਕ ਬਖਸ਼ਿਸ਼ ਕੀਤਾ। ਉਹਨਾਂ ਮਹਾਂਪੁਰਖਾਂ ਨੂੰ ਸੰਗਤਾਂ ਨੇ ਬੇਨਤੀ ਕੀਤੀ, ਪਰੰਪਰਾਗਤ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਬਾ ਭਾਨਾ ਜੀ, ਬਾਬਾ ਝੰਡਾ ਜੀ, ਬਾਬਾ ਗੁਰਦਿੱਤਾ ਜੀ ਆਦਿਕ ਜਿੰਨੇ ਵੀ ਮਹਾਂਪੁਰਖ ਹੋਏ ਹੈ, ਇਹ ਸਾਰਾ ਇਤਿਹਾਸ ਆਪ ਜੀ ਨੂੰ ਮਿਲਦਾ ਰਿਹਾ ਅਤੇ ਆਪ ਉਸ ਅੰਸ਼ ਬੰਸ਼ ਵਿੱਚੋਂ ਤੁਹਾਨੂੰ ਅਨੁਭਵ ਵੀ ਹੈ, ਦਿਵ ਨੇਤਰ ਹੈ ਕਿ ਪਹਿਲੇ ਪਾਤਸ਼ਾਹ ਜੀ ਦਾ ਇਤਿਹਾਸ ਅਤੇ ਭਾਈ ਬਾਲਾ ਸਾਹਿਬ ਬਖਸ਼ਿਸ਼ ਕਰ ਗਏ ਅਤੇ ਪੁਰਾਣੇ ਬਜ਼ੁਰਗ ਜਿਹੜੇ ਗੁਜ਼ਰ ਜਾਣਗੇ ਫਿਰ ਸੰਗਤਾਂ ਕਿਵੇਂ ਲਾਭ ਪ੍ਰਾਪਤ ਕਰਨਗੀਆਂ। ਆਪ ਅਨੁਭਵੀ ਮਹਾਂਪੁਰਖ ਹੋ, ਕਿਰਪਾ ਕਰਕੇ ਸਾਨੂੰ ਇਹ ਸਾਰਾ ਇਤਿਹਾਸ ਸਰਵਣ ਕਰਾਓ। ਸੰਗਤਾਂ ਦੀ ਪਿਆਰ ਭਰੀ ਬੇਨਤੀ ਨੂੰ ਪ੍ਰਵਾਨ ਕਰਕੇ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੰਵਰ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਇਹ ਫਿਰ ਇਤਿਹਾਸ ਸਰਵਣ ਕਰਾਉਣਾ ਸ਼ੁਰੂ ਕੀਤਾ ਅਤੇ ਸਾਹਿਬ ਸਿੰਘ ਜੀ ਨਾਮ ਦੇ ਲਿਖਾਰੀ ਨੇ ਉਹ ਵਾਰਤਕ ਵਿੱਚ ਸਾਰਾ ਇਤਿਹਾਸ ਲਿਖਿਆ। ਉਸ ਇਤਿਹਾਸ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਛੰਦਾਬੰਦੀ ਵਿੱਚ ਕੀਤਾ। ਇੱਕ ਵਾਰੀ ਅੜਚਲ ਵੀ ਆਈ ਸੀ, ਖਾਸ ਕਰਕੇ ਦਸਮ ਪਾਤਸ਼ਾਹ ਦੇ ਇਤਿਹਾਸ ਬਾਰੇ। ਭਾਈ ਸਾਹਿਬ ਕਿਤੇ ਜਾ ਰਹੇ ਸੀ, ਬੜੇ ਉਦਾਸ ਹੋਏ ਵੀ ਕਿਵੇਂ ਹੋਏ, ਇਤਨੇ ਨੂੰ ਇੱਕ ਗੁਰਮੁਖ ਪਿਆਰੇ ਤਿਆਰ ਪ੍ਰਤਿਆਰ ਸਿੰਘ ਆਏ, ਆ ਲਓ ਜੀ ਮੇਰਾ ਬੈਗ ਪਕੜ ਲਓ, ਝੋਲਾ ਪਕੜ ਲਓ ਅਤੇ ਮੈਂ ਆਉਂਦਾ ਹਾਂ, ਕਿਰਿਆ ਕਰਿਆ ਮੈਂ ਮੁੜ ਕੇ ਆਏ ਨਹੀਂ। ਜਿਹੜੇ ਦੇਖਿਆ ਉਹਦੇ ਵਿੱਚ ਜੋ ਖਰੜਾ ਸੀ ਉਹ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਸੀ। ਫਿਰ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮਹਾਰਾਜ ਮੇਰੀ ਮਦਦ ਆਪ ਕਰ ਰਹੇ ਹੈ। ਗੱਜ ਕੇ ਬੋਲੋ ਸਤਨਾਮ। ਇਹਨਾਂ ਨੇ ਪਹਿਲਾਂ ਅਧਿਆਤਮ ਪੁਰਾਣ ਦਾ ਸੰਸਕ੍ਰਿਤ 'ਚੋਂ ਗੁਰਮੁਖ ਅਨੁਵਾਦ ਕੀਤਾ, ਬਾਲਮੀਕਿ ਰਮਾਇਣ ਦਾ ਵੀ ਅਨੁਵਾਦ ਕੀਤਾ। ਆਪਣੇ ਜੋ ਉਹਨਾਂ ਦੇ ਉਸਤਾਦ ਗਿਆਨੀ ਸੰਤ ਸਿੰਘ ਜੀ ਸਿੰਘ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਸੀ, ਜਿਨ੍ਹਾਂ ਤੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਅਥਵਾ ਹੋਰ ਵੀ ਮਹਾਂਪੁਰਖਾਂ ਤੋਂ ਵਿੱਦਿਆ ਲਈ, ਇਹ ਗ੍ਰੰਥ ਨਜ਼ਰ ਗੋਚਰ ਕਰਨ ਵਾਸਤੇ ਲਿਆਏ। ਬਹੁਤ ਪ੍ਰਸੰਨ ਹੋਏ, ਕਹਿੰਦੇ ਅਸਲੀ ਪ੍ਰਸੰਨਤਾ ਤਾਂ ਮਿਲੇਗੀ ਜੇ ਤੁਸੀਂ ਦਸਾਂ ਗੁਰੂਆਂ ਦਾ ਇਤਿਹਾਸ ਲਿਖੋ। ਉਹ ਕੁਦਰਤੀ ਮਹਾਰਾਜਾ ਪਟਿਆਲਾ ਨੇ ਕੋਈ ਸਮਾਗਮ ਮਨਾਇਆ, ਉੱਥੇ ਕੈਂਥਲ ਦੇ ਰਾਜੇ ਮਹਾਰਾਜਾ ਉਦੇ ਸਿੰਘ, ਜੋ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਵਿੱਚੋਂ ਸੀ, ਉਹ ਵੀ ਆਏ। ਉਹਨਾਂ ਨੂੰ ਭਾਈ ਸਾਹਿਬ ਦਾ ਖਿਤਾਬ ਸੀ, ਆਮ ਰਾਜੇ ਉਹਨਾਂ ਤੋਂ ਅੰਮ੍ਰਿਤ ਛਕਣਾ ਪੰਜਾਂ ਪਿਆਰਿਆਂ ਦੁਆਰਾ ਪਸੰਦ ਕਰਦੇ ਸੀ। ਉਹਨਾਂ ਨੇ ਮਹਾਰਾਜਾ ਪਟਿਆਲਾ ਦੇ ਸਭਾ ਵਿੱਚ ਵਿਦਵਾਨ ਵੀ ਮਹਾਂਪੁਰਖ ਵੀ ਸੀਗੇ, ਬੇਨਤੀ ਕੀਤੀ, ਮੇਰੀ ਇੱਛਾ ਹੈ ਕਿ ਦਸਾਂ ਗੁਰੂਆਂ ਦਾ ਇਤਿਹਾਸ ਲਿਖਾਇਆ ਜਾਏ, ਜਿਸ ਤਰ੍ਹਾਂ ਸਨਾਤਨੀ ਮਤ ਵਿੱਚ ਤੁਲਸੀਦਾਸ ਦੀ ਰਮਾਇਣ ਨੂੰ ਬੜੀ ਸ਼ਰਧਾ ਦੇ ਨਾਲ ਲੋਕ ਪੜ੍ਹਦੇ, ਕਥਾ ਵਗੈਰਾ ਹੁੰਦੀ ਹੈ, ਇਸ ਤਰ੍ਹਾਂ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਵੀ ਜਿਹੜਾ ਉਹ ਲਿਖਤ ਵਿੱਚ ਆਉਣਾ ਚਾਹੀਦਾ। ਕੁਦਰਤੀ ਉੱਥੇ ਗਿਆਨੀ ਸੰਤ ਸਿੰਘ ਜੀ ਵੀ ਬੇਨਤੀ 'ਤੇ ਪਹੁੰਚੇ ਹੋਏ ਸੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਵੀ ਸੀਗੇ। ਇਹ ਫਿਰ ਗਿਆਨੀ ਸੰਤ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਡੇ ਮਨ ਦੀ ਇਹ ਭਾਵਨਾ ਹੈ। ਉਹਨਾਂ ਨੇ ਫਿਰ ਇਹ ਭਾਈ ਸੰਤੋਖ ਸਿੰਘ ਜੀ ਉਹਨਾਂ ਨੂੰ ਵੀ ਲੈ ਜਾਓ, ਇਹ ਸੇਵਾ ਨਿਭਾਉਣਗੇ। ਉਹਨਾਂ ਨੇ ਫਿਰ ਇਹਨਾਂ ਨੂੰ ਬੂੜੀ ਆਦਿ ਕੁਝ ਨਗਰ ਜਿਹੜੇ ਸੀ ਜਗੀਰ ਵਾਸਤੇ ਦਿੱਤੇ ਖਰਚ ਲਈ। ਸਵਾਰੀਆਂ ਦਾ ਵੀ ਪ੍ਰਬੰਧ ਕੀਤਾ ਜਗ੍ਹਾ ਬਜਗ੍ਹਾ ਵਿਚਰ ਕੇ, ਕਿਉਂਕਿ ਇਤਿਹਾਸ ਜਾਂ ਤਾਂ ਉੱਥੇ ਦੇ ਕੁਝ ਜਿਹੜੇ ਸਥਾਨ ਹੁੰਦੇ ਹੈ ਉਹਨਾਂ ਤੋਂ ਮਿਲਦਾ ਜਾਂ ਬਜ਼ੁਰਗਾਂ ਤੋਂ ਮਿਲਦਾ ਸੀਨਾ ਪਸੀਨਾ, ਅਤੇ ਜਾਂ ਫਿਰ ਕੋਈ ਲਿਖਤ ਪੁਰਾਣੀ ਮਿਲੇ ਫਿਰ ਇਹ ਇਤਿਹਾਸ ਇਕੱਠੇ ਹੁੰਦੇ ਹੈ। ਸੋ ਇਸ ਵਾਸਤੇ ਫਿਰ ਉਹਨਾਂ ਨੇ ਬੜੀ ਇਹ ਮਿਹਨਤ ਕੀਤੀ ਹੈ ਕਿ 14 ਜਿਲਦਾਂ ਇਸ ਇਤਿਹਾਸ ਦੀਆਂ ਅੱਜ ਮਿਲਦੀਆਂ, ਜਿਨ੍ਹਾਂ ਦੇ ਉੱਤੇ ਕੁਝ ਟਿੱਪਣ ਵੀ ਹਨ, ਕਿਉਂਕਿ ਭਾਈ ਸਾਹਿਬ ਨੇ ਬਹੁਤ ਮਿਹਨਤ ਕੀਤੀ ਅਤੇ ਉਹ ਖਰੜਾ ਤਿਆਰ ਕੀਤਾ। ਅੱਜ ਵਾਂਗੂ ਹੁਣ ਨੈੱਟ ਦਾ ਜਾਂ ਕੋਈ ਪ੍ਰੈੱਸ ਦਾ ਤਾਂ ਯੁੱਗ ਨਹੀਂ ਸੀ, ਹੱਥ ਲਿਖਤ ਸੀ। ਬਹੁਤ ਮਿਹਨਤ ਕਰਨ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਤਪਦਿਕ ਦੀ ਵਿਆਧੀ ਹੋ ਗਈ, ਅਤੇ ਜਿਹੜੇ ਉਹ ਪੰਡਿਤ ਸੀ ਉਹਨਾਂ ਦੇ ਸਰਸਤੀ ਸਿੱਧ ਸੀ, ਅਤੇ ਉਹ ਚਾਰੇ ਦੇਸ਼ਾਂ 'ਚ ਜਾਂਦੇ ਸੀ। ਇੱਕ ਪੰਕਤੀ ਉੱਧਰ ਲਿਖਾਇਆ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ। ਇੰਨੀ ਕਵਿਤਾ ਫੁਰਦੀ ਸੀ ਕਿ ਚਾਰ ਲਿਖਾਰੀਆਂ ਨੂੰ ਲਿਖਣੀ ਪੈਂਦੀ ਸੀ, ਪਰਵਾਹ ਚੱਲਦਾ ਸੀ। ਮਹਾਰਾਜ ਦੀ ਇੰਨੀ ਉਹਨਾਂ 'ਤੇ ਮਿਹਰ ਸੀ। ਉਹ ਫਿਰ ਖਰੜਾ ਉਹਨਾਂ ਨੇ ਤਿਆਰ ਕੀਤਾ, ਅਤੇ ਜਿਹੜੇ ਉਹ ਬ੍ਰਾਹਮਣ ਲੋਕ ਸੀਗੇ ਉਹਨੇ ਦੇਖਿਆ ਵੀ ਕੁਝ ਗੱਲਾਂ ਜਿਹੜੀਆਂ ਉਹ ਸਾਡੇ ਖਿਲਾਫ ਜਾਂਦੀਆਂ, ਅਤੇ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਕਾਵਿ ਰਚਨਾ ਕਿਸ ਢੰਗ ਨਾਲ ਆ। ਅਕਸਰ ਵਿਦਵਾਨ ਸੀ, ਉਹਨਾਂ ਨੇ ਵਿੱਚ ਫਿਰ ਕੁਝ ਅਖੇਪਕਾਰੀਆਂ ਵੀ ਕੀਤੀਆਂ ਜਿਨ੍ਹਾਂ ਦੀ ਸਦਾਈ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਕੀਤੀ ਹੈ, ਅਤੇ ਭਾਈ ਸਾਹਿਬ ਤਾਂ ਆਪ ਬੜੇ ਅਨੰਨ ਸ਼ਰਧਾਲੂ ਸੀ। ਸੋ ਇਸ ਕਰਕੇ ਇਹ ਮਹਾਰਾਜਾ ਉਦੈ ਸਿੰਘ ਵੀ 1905 'ਚ ਸਮਾ ਗਏ, ਭਾਈ ਸਾਹਿਬ ਵੀ ਛੇਤੀ ਚੋਲਾ ਬਦਲ ਗਏ, ਪਰ ਫਿਰ ਵੀ ਜੋ ਖਜ਼ਾਨਾ ਅਮੋਲਕ ਦੇ ਕੇ ਗਏ ਹੈ ਅੱਜ ਤੱਕ ਮਾਂ ਦਾ ਪੁੱਤ ਹਾਲੇ ਤਾਈਂ ਤਾਂ ਜੰਮਿਆ ਨਹੀਂ ਜਿਹੜਾ ਇਹੋ ਜਿਹੀ ਕੋਈ ਰਚਨਾ ਕਾਵਿ ਰਚਨਾ ਕਰ ਜਾਏ। ਫਿਰ ਗਿਆਨੀ ਗਿਆਨ ਸਿੰਘ ਨੇ ਇਸੇ ਦੇ ਆਧਾਰ 'ਤੇ ਦਸਾਂ ਪਾਤਸ਼ਾਹਾਂ ਦਾ ਸੰਖੇਪ ਇਤਿਹਾਸ ਵੀ ਲਿਖਿਆ ਔਰ ਪੰਥ ਦਾ ਵੀ ਲਿਖਿਆ। ਰਤਨ ਸਿੰਘ ਭੰਗੂ ਦਾ ਉਹਦੇ 'ਚ ਕਾਫੀ ਤਰੁੱਟੀਆਂ ਸੀ, ਗਿਆਨੀ ਗਿਆਨ ਸਿੰਘ ਨੇ ਉਹ ਸੋਧਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਉਹਦੇ 'ਚ ਵੀ ਕੁਝ ਕਮੀਆਂ, ਫਿਰ ਤਵਾਰੀਖ ਖਾਲਸਾ ਬਣਾਈ। ਇਸ ਤਰ੍ਹਾਂ ਫਿਰ ਸੰਤ ਪ੍ਰੇਮ ਸਿੰਘ ਉਹਨਾਂ ਨੇ ਗੁਰਪੁਰਬ ਪ੍ਰਕਾਸ਼ ਲਿਖਿਆ, ਆਪਣੇ ਵੱਲੋਂ ਉਹਨਾਂ ਨੇ ਵੀ ਯਤਨ ਕੀਤੇ ਕਰਾਏ ਹੈ। ਅਤੇ ਅੱਜ ਕੱਲ੍ਹ ਹੁਣ ਵਾਰਤਕ ਵਿੱਚ ਗਿਆਨੀ ਪ੍ਰਲੋਕ ਸਿੰਘ ਜੀ ਨੇ 3 ਜਲਦਾਂ ਵਿੱਚ ਇਹ ਸੂਰਜ ਪ੍ਰਕਾਸ਼ ਦੀ ਕਥਾ, ਅਤੇ ਸੋਢੀ ਤੇਜਾ ਸਿੰਘ ਨੇ ਇਹ 3 ਜਲਦਾਂ 'ਚ ਉਹਨਾਂ ਨੇ ਇਹ ਸਾਰਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੋ ਕਥਾ ਵਾਰਤਾ ਲਈ ਸਵਾਦਲਾ ਇਤਿਹਾਸ ਹੈ ਉਹ ਹੈ ਨਾਨਕ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼। ਹੁਣ ਜੇ ਇਹਦੇ ਬਾਰੇ ਪੂਰੀ ਵਿਆਖਿਆ ਕਰੀਏ ਫਿਰ ਸਮਾਂ ਇੱਧਰੇ ਲੱਗ ਜਾਏਗਾ, ਇਸ ਵਾਸਤੇ ਇੰਨਾ ਕਿ ਸਮਝ ਲੈਣਾ। ਸੋ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਪ੍ਰਬੰਧਕ ਵੀ ਉੱਦਮ ਕਰਦੇ ਹੈ, ਲੜੀਵਾਰ ਇਤਿਹਾਸ ਜਾਰੀ ਹੈ, ਕਿਉਂਕਿ ਕੌਮਾਂ ਇਤਿਹਾਸ ਨਾਲ ਹੀ ਸੁਰਜੀਤ ਰਹਿੰਦੀਆਂ। ਇਹਦੇ ਨਾਲ ਸਾਨੂੰ ਆਪਣੇ ਵਿਰਸੇ ਦਾ, ਬਜ਼ੁਰਗਾਂ ਦਾ ਗਿਆਨ ਮਿਲਦਾ, ਕਾਰਨਾਮਿਆਂ ਦਾ, ਅਤੇ ਗੁਰਬਾਣੀ ਜਿਹੜੀ ਹੈ ਇੱਕ ਅਧਿਆਤਮ ਆ, ਉਹਦੇ ਵਾਸਤੇ ਰੂਹਾਨੀਅਤ ਬਾਰੇ ਸਾਰਾ, ਵਾਹਿਗੁਰੂ ਦਾ ਸਿਮਰਨ ਭਜਨ ਕਰਕੇ ਭੇਦ ਵਾਸਤਾ ਬਾਰੇ ਵੀ ਚਾਨਣ ਮਿਲਦਾ, ਅਤੇ ਸੰਸਾਰ ਵਿੱਚ ਵਿਚਰਨ ਵਾਸਤੇ ਇਤਿਹਾਸਿਕ ਪੱਖਾਂ ਦੀ ਵੀ ਲੋੜ ਹੈ। ਇਹ ਦੋਨੋਂ ਬੜੀਆਂ ਜ਼ਰੂਰੀ ਹੈਗੀਆਂ। ਸੋ ਗਿਆਨੀ ਜੀ ਨੇ ਕਥਾ ਸਰਵਣ ਕਰਾਈ ਹੈ ਅਤੇ ਕਿਸ ਤਰ੍ਹਾਂ ਹਨੀਫੇ ਸਿੱਧ ਨੂੰ ਸਾਰਾ ਮਹਾਰਾਜ ਨੇ ਅੰਤਰਜਾਮਤਾ ਨਾਲ ਦੱਸਿਆ ਦਸਾਇਆ ਕਿਵੇਂ ਸ਼ਰਧਾਵਾਨ ਗੋਰਖ ਗੁਰੂ ਸਾਹਿਬ ਨੂੰ ਜਾਣਦਾ ਸੀ, ਪਰ ਇਹ ਜਿਹੜੇ ਸਿੱਧ ਸੀਗੇ ਰਿਧੀਆਂ ਸਿੱਧੀਆਂ ਪਾ ਕੇ ਹੰਕਾਰੀ ਹੋ ਗਏ ਸੀ। ਇਹ ਗੋਰਖ ਨੇ ਕਿਹਾ ਵੀ ਇਹਨਾਂ ਦਾ ਮਾਣ ਗੁਰੂ ਸਾਹਿਬ ਤੋਂ ਤੜਾਈਏ, ਇਸ ਕਰਕੇ ਉਹ ਫਿਰ ਆਪ ਥੋੜ੍ਹਾ ਜਿਹਾ ਅਤੇ ਦੜਵੱਟੀ ਹੋਈ ਸੀ, ਇਹਨਾਂ ਦਾ ਹੰਕਾਰ ਤਾਂ ਹੀ ਹੈ ਕਿ ਜਦੋਂ ਇਹ ਕਰਨਗੇ ਆਪੇ ਇਹਨਾਂ ਦੇ ਦੰਦ ਖੱਟੇ ਹੋਣਗੇ। ਸੋ ਗੁਰੂ ਮਹਾਰਾਜ ਨੇ ਪਿਓ ਕਿਰਪਾ ਕਰਕੇ ਇਹਨਾਂ ਦੇ ਅੰਦਰ ਜਿਹੜੀ ਹੋਮੇ ਆਈ ਸੀ ਨਿਵਿਰਤ ਕੀਤੀ ਅਤੇ ਇਹਨਾਂ 'ਤੇ ਵੀ ਬਖਸ਼ਿਸ਼ਾਂ ਕੀਤੀਆਂ। ਇਹ ਨਾ ਸਮਝ ਲਓ ਵੀ ਖਾਲੀ ਰਹੇ ਆ, ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਅਤੇ ਫਿਰ ਘਰ ਵਾਪਸ ਨਾ ਭਰਿਆ ਰਹੇ। ਬੜੇ ਵਿਦਵਾਨ ਸੀਗੇ, ਬੜੇ ਯੋਗ ਦੇ ਮਾਹਰ ਸੀ। ਇਹ ਨਹੀਂ ਵੀ ਜੇ ਉਹਨਾਂ 'ਚ ਕੋਈ ਇੱਕ ਕਮੀ ਆ ਗਈ ਹੈ ਅਤੇ ਬਾਕੀ ਉਹਨਾਂ 'ਚ ਗੁਣ ਕੋਈ ਨਾ ਸੀ। ਪਰ ਗੁਰੂ ਮਹਾਰਾਜ ਨੇ ਦੇਖਿਆ ਵੀ ਇਹ ਜਿਹੜੀ ਕਮੀ ਆ ਇਹਨਾਂ ਦੀ ਸੰਪੂਰਨਤਾ ਵਿੱਚ ਰੁਕਾਵਟ ਬਣ ਰਹੀ ਹੈ। ਗੁਰੂ ਸਾਹਿਬ 'ਚ ਇਹੀ ਵਾਧਾ, ਚਾਹੇ ਕੋਈ ਕਿੱਡਾ ਦੁਰਾਚਾਰੀ ਕੁਕਰਮੀ ਸੀ, ਅੱਜ ਤਾਂ ਕਹਿੰਦੇ ਪਖੰਡੀ ਆ ਕੁਕਰਮੀ ਹੈ, ਬਸ ਇੱਥੇ ਗੱਲ ਨਿਬੜ ਜਾਂਦੀ ਹੈ। ਪਰ ਗੁਰੂ ਸਾਹਿਬ ਉਹਦੇ ਔਗਣ ਦੂਰ ਕਰਕੇ ਉਹਨੂੰ ਪਵਿੱਤਰ ਕਰਕੇ ਦੇਸ਼ ਕੌਮ ਸਮਾਜ ਦਾ ਸੇਵਾਦਾਰ ਬਣਾ ਦਿੰਦੇ ਸੀ। ਗੱਜ ਕੇ ਬੋਲੋ, ਹਾਂ ਕਿ ਉਹਨੂੰ ਪਖੰਡੀ ਕਹਿ ਦੇਣਾ, ਪਖੰਡ ਤਾਂ ਦੂਰ ਨਾ ਹੋਇਆ, ਕੀ ਫਾਇਦਾ ਹੋਇਆ ਕਹਿਣ ਦਾ। ਕੌਡਾ ਰਾਕਸ਼ ਲੈ ਲਓ, ਭੂਮੀਆਂ ਚੋਰ ਲੈ ਲਓ, ਸੱਜਣ ਠੱਗ ਲੈ ਲਓ, ਉਹਨਾਂ ਨੂੰ ਮੰਜੀਆਂ ਦਿੱਤੀਆਂ ਗੁਰਮਤ ਦੇ ਪ੍ਰਚਾਰ ਦੀਆਂ, ਉਹਨਾਂ ਦੇ ਜੀਵਨ ਸੁਧਾਰ ਦਿੱਤੇ। ਇਹ ਤਾਂ ਗੁਰੂ ਸਾਹਿਬ ਦੀ ਬਰਕਤ ਹੈ। ਸੋ ਇਸ ਵਾਸਤੇ ਆ ਲਓ, ਪਹਿਲਾਂ ਤੁਸੀਂ ਵੀ ਰਸਨਾ ਪਵਿੱਤਰ ਕਰ ਲਓ, ਅਸੀਂ ਵੀ ਕਰ ਲਈਏ। ਸਾਰੇ ਗੱਜ ਵੱਜ ਕੇ ਬੋਲਿਓ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, 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 ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਬਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਚਿਮ ਚਿਮ ਅੰਮ੍ਰਿਤ ਬਾਰਸਦਾ, ਚਿਮ ਚਿਮ ਅੰਮ੍ਰਿਤ ਬਾਰਸਦਾ, ਚਿਮ ਚਿਮ ਅੰਮ੍ਰਿਤ ਬਾਰਸਦਾ, ਚਿਮ ਚਿਮ ਅੰਮ੍ਰਿਤ ਬਾਰਸਦਾ, ਬੁਲਾਇਆ ਬੋਲੀ ਖਸਮ ਦਾ, ਬੁਲਾਇਆ ਰਸ ਚਿਮ ਚਿਮ